ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾਰ ਉਹ ਨਹਿ ਪਤੀਆਇਆ ਉਮਰਾ ਉਹ ਆਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿਕਦਾਰ ਉਹ ਨਹਿ ਪਤੀਆਇਆ ਉਮਰਾ ਉਹ ਆਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਅਬ ਢੂੰਡਨ ਕਤਹੁ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤੈ ਸਾਚ ਨਿਆਇ ਨਿਬੇਰਾ ਊਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਨਿਵਾਜੀ ਹੋਈ ਧਰਤੀ 'ਤੇ ਬੜੇ ਪਿਆਰ ਸਤਿਕਾਰ ਵਿੱਚ ਸੱਜ ਬੈਠੀ ਸਾਧ ਸੰਗਤ ਸਮੁੱਚੀ ਮਾਨਵਤਾ ਦੇ ਕੇਂਦਰ ਸ਼ਾਂਤੀ ਦੇ ਸੋਮੇ ਧਰਮ ਦੇ ਮੁਜਸਮੇ ਜੀਵਨ ਜੁਗਤ ਦੇ ਸਾਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਫੁਰਮਾਨ ਜਾਰੀ ਕਰ ਰਹੇ ਬੜੀ ਇਕਾਗਰਤਾ ਨਾਲ ਬੜੀ ਸ਼ਰਧਾ ਨਾਲ ਬੜੀ ਸ਼ਿੱਦਤ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕਾ ਸ਼ਬਦ ਜਿੱਥੇ ਸਾਡੀ ਹੀ ਜੀਵਨ ਜਾਂਚ ਹੈ ਉੱਥੇ ਸਾਡੇ ਸਿਰ ਦੇ ਉੱਤੇ ਕਰਤਾ ਪੁਰਖ ਵਾਹਿਗੁਰੂ ਜੀ ਦਾ ਰੂਪ ਧਾਰ ਕੇ ਛਤਰ ਛਾਇਆ ਵੀ ਹੈ। ਗੁਰੂ ਕਾ ਸ਼ਬਦ ਜਿੱਥੇ ਗਿਆਨ ਹੈ ਉੱਥੇ ਸਾਡਾ ਇਸ਼ਟ ਵੀ ਹੈ, ਸਾਡਾ ਪ੍ਰਤੱਖ ਰੱਬ ਹੈ ਸਤਿਗੁਰੂ ਜੀ ਦਾ ਸ਼ਬਦ। ਸੋ ਬੜੇ ਪਿਆਰ ਦੇ ਨਾਲ ਆਪ ਜੀ ਸ਼ਬਦ ਨਾਲ ਸੁਰਤਾਂ ਜੋੜ ਕੇ ਬੈਠੇ ਹੋ। ਕੋਈ ਚਿੰਨ੍ਹ, ਕੋਈ ਆਕਾਰ, ਕੋਈ ਬਿੰਬ ਸਾਡੀ ਸੁਰਤ ਵਿੱਚ ਨਹੀਂ, ਕੇਵਲ ਅਤੇ ਕੇਵਲ ਸ਼ਬਦ ਬਾਣੀ ਨਿਰੰਕਾਰ ਹੈ। ਜਿਸ ਨੇ ਇਸ ਬਾਣੀ ਨੂੰ ਪ੍ਰਕਾਸ਼ਮਾਨ ਕੀਤਾ, ਬੜੀ ਸ਼ਰਧਾ ਨਾਲ ਸਿੱਖ ਜਗਤ ਨੇ ਕੱਲ੍ਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ। ਇਸ ਅਸਥਾਨ 'ਤੇ ਵੀ ਗੁਰਦੁਆਰਾ ਮੰਜੀ ਸਾਹਿਬ ਵੀ ਦੇਰ ਰਾਤ ਤੱਕ ਬੜੇ ਆਨੰਦਮਈ ਸਮਾਗਮ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ। ਉਸ ਪਾਤਸ਼ਾਹ ਜੀ ਦੀ ਵੱਡੀ ਬਖਸ਼ਿਸ਼ ਸਮੁੱਚੀ ਲੋਕਾਈ ਦੇ ਉੱਤੇ, ਸਮੁੱਚੀ ਮਾਨਵਤਾ ਦੇ ਉੱਤੇ ਸਦਾ ਸਥਿਰ ਸਾਰੀ ਕਾਇਨਾਤ ਨੂੰ ਸੋਝੀ ਦੇਣ ਵਾਸਤੇ ਸਤਿਗੁਰੂ ਸ਼ਬਦ ਉਜਾਰੋ ਦੀਪਾ, ਗੁਰੂ ਕਾ ਗਿਆਨ ਗੁਰਬਾਣੀ ਇਸ ਜੱਗ ਮੈਂ ਚਾਨਣ ਪ੍ਰਗਟ ਕਰਕੇ ਸਾਰੀ ਲੋਕਾਈ ਨੂੰ, ਸਾਰੀ ਮਾਨਵਤਾ ਨੂੰ ਸਦੀਵ ਰਾਹ ਦੇਖਣ ਵਾਸਤੇ ਅਗਵਾਈ ਬਖਸ਼ਿਸ਼ ਕੀਤੀ। ਅਤੇ ਇਹ ਪਰਉਪਕਾਰ ਕਰਨ ਵਾਲੇ ਧੰਨ ਪੰਚਮ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਰਹਿਮਤ ਦਾ ਆਨੰਦ ਕੱਲ੍ਹ ਆਪ ਜੀ ਨੇ ਮਾਣਿਆ ਅਤੇ ਸਦੀਵ ਮਾਣ ਰਹੇ ਹੋ, ਉਸ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ। ਸਮੁੱਚੇ ਸਿੱਖ ਜਗਤ ਨੂੰ ਕੌਮ ਦੀ ਸੰਸਥਾ ਵੱਲੋਂ, ਇਸ ਪਵਿੱਤਰ ਨਗਰੀ ਵੱਲੋਂ, ਸਿੱਖੀ ਦੇ ਕੇਂਦਰ ਵਿੱਚ ਸੇਵਾ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ। ਅੱਜ ਬੜੇ ਵਿਕਾਸ ਦਾ ਦਿਹਾੜਾ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਾਹੇ ਧੜੀ, ਲੋਕਾਈ ਦਾ ਭਲਾ ਕਰਨ ਵਾਸਤੇ, ਸ੍ਰਿਸ਼ਟੀ ਨੂੰ ਤਾਰਨ ਵਾਸਤੇ ਗੁਰੂ ਜੋਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਟਿਕਾਈ। ਭੱਟ ਸਾਹਿਬਾਨ ਬੜੇ ਸੁੰਦਰ ਦਰਸ਼ਨ ਕਰਾਉਂਦੇ ਆ ਸਾਨੂੰ। ਭੱਟ ਸਾਹਿਬਾਨ ਇੱਥੋਂ ਤੱਕ ਕਹਿੰਦੇ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਦੇ ਇੰਨੇ ਕਾਬਲ ਸਨ, ਉਹ ਧੁਰੋਂ ਹੀ ਪਠਾਏ ਹੋਏ ਸਨ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਵਿਦਮਾਨ ਹੋਣੀ ਸੀ। ਥੋੜ੍ਹੀ ਜਿਹੀ ਚਰਚਾ ਬਾਣੀ ਦੇ ਬਖਸ਼ਣ ਹਾਰੇ, ਇਸ ਸ਼ਬਦ ਦੇ ਉਚਾਰਨ ਹਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਾਰੇ ਥੋੜ੍ਹੀ ਜਿਹੀ ਚਰਚਾ ਅੱਜ ਦੇ ਦਿਨ ਨਾਲ ਸੰਬੰਧਿਤ ਆਪ ਜੀ ਦੇ ਸਮਕਸ਼ ਕਰਨੀ ਚਾਹਾਂਗਾ। ਭੱਟ ਸਾਹਿਬਾਨ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਧੁਰੋਂ ਹੀ ਨੀਅਤ ਹਨ ਕਿ ਉਹਨਾਂ ਦੇ ਅੰਦਰ ਗੁਰੂ ਨਾਨਕ ਜੋਤ ਨੇ ਵਿਦਮਾਨ ਹੋਣਾ, ਉਹਨਾਂ ਦੇ ਅੰਦਰ ਰੱਬੀ ਜੋਤ ਨੇ ਪ੍ਰਜਵਲਿਤ ਹੋਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਦੀ ਸੇਵਾ ਦੇ ਸੰਬੰਧ ਵਿੱਚ ਬਹੁਤ ਰੌਚਕ ਜਿਹਾ ਇਤਿਹਾਸ ਹੈ। ਇੱਕ ਟਕਰਾਅ ਨਜ਼ਰ ਆਉਂਦਾ, ਦੁਨਿਆਵੀ ਬਿਰਤੀ ਸਾਹਮਣੇ ਕੰਧ ਬਣ ਕੇ ਖੜਦੀ ਹੋਈ ਨਜ਼ਰ ਆਉਂਦੀ ਹੈ। ਇਸ ਮੁਕਾਮ ਨੂੰ, ਇਸ ਮਰਤਬੇ ਨੂੰ ਪਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਚਤੁਰਾਈਆਂ ਰਾਹ ਰੋਕਦੀਆਂ ਹੋਈਆਂ ਨਜ਼ਰ ਆਉਂਦੀਆਂ, ਜਿਹੜੀਆਂ ਪਿਰਥੀ ਰੂਪ ਜੀ ਦੇ ਰੂਪ ਵਿੱਚ ਵਰਤ ਰਹੀਆਂ, ਪਿਰਥੀ ਚੰਦ ਦੇ ਰੂਪ ਵਿੱਚ ਵਰਤ ਰਹੀਆਂ। ਬਹੁਤ ਸਾਰੀਆਂ ਵਾਸ਼ਨਾਵਾਂ, ਬਹੁਤ ਸਾਰਾ ਹੰਕਾਰ, ਬਹੁਤ ਸਾਰੀ ਚੰਚਲਤਾ ਸਤਿਗੁਰੂ ਜੀ ਦੀ ਮੰਜ਼ਲ ਦੇ ਰਸਤੇ ਦੇ ਵਿੱਚ ਇੱਕ ਕੰਧ ਬਣ ਕੇ ਖੜੀ ਹੈ, ਜਿਹਨੇ ਪਿਰਥੀ ਚੰਦ ਦਾ ਰੂਪ ਧਾਰਿਆ। ਸਾਧ ਸੰਗਤ, ਮਹਾਂਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨਹੀਂ ਮੰਨਦੇ, ਪਿਰਥੀ ਚੰਦ ਗੁਰੂ ਰਾਮਦਾਸ ਜੀ ਦੇ ਬਚਨ ਨਹੀਂ ਮੰਨਦੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਚਨਾਂ ਨੂੰ ਪ੍ਰਵਾਨ ਕਰਕੇ ਲਾਹੌਰ ਜਾਂਦੇ ਆ ਅਤੇ ਲੰਬਾ ਸਮਾਂ ਗੁਰੂ ਹੁਕਮ ਦੇ ਅਨੁਸਾਰ ਅਗਲੇ ਆਦੇਸ਼ ਤੱਕ, ਅਗਲੀ ਆਗਿਆ ਤੱਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਵਿੱਚ ਬੱਝੇ ਹੋਏ ਸੇਵਕ ਰੂਪ ਵਿੱਚ ਗੁਰੂ ਅਰਜਨ ਸਾਹਿਬ ਜੀ ਲਾਹੌਰ ਵਿੱਚ ਸਮਾਂ ਗੁਜ਼ਾਰਦੇ, ਸਿੱਖੀ ਦਾ ਪ੍ਰਚਾਰ ਕਰਦੇ ਆ। ਅਤੇ ਆਦੇਸ਼ ਇਹ ਸੀ ਸਤਿਗੁਰੂ ਜੀ ਦਾ ਵੀ ਅਗਲੇ ਬਚਨਾਂ ਤੱਕ ਵਾਪਸ ਨਹੀਂ ਆਉਣਾ। ਇਹ ਤਾਂ ਵੈਰਾਗ ਦੀ ਉਹ ਭੱਠੀ ਸੀ ਜਿਹਦੇ ਅੰਦਰ ਪਾ ਕੇ ਸੱਚੇ ਪਾਤਸ਼ਾਹ ਜੀ ਕੁੰਦਨ ਬਣਾਉਣਾ ਚਾਹੁੰਦੇ ਸੀ। ਇੱਧਰ ਪਿਰਥੀ ਜਾਂਦੇ ਅਸੀਂ ਦਰਸ਼ਨ ਕਰਦੇ ਹਾਂ, ਵੇਖਦੇ ਹਾਂ, ਗੁਰੂ ਦਰਬਾਰ ਵਿੱਚ ਵਿਚਰਦੇ ਹਾਂ ਅਤੇ ਬੜੀ ਚਤੁਰਾਈ, ਬੜੀ ਸਿਆਣਪ, ਬੜੀ ਨਿਪੁੰਨਤਾ, ਬੜੀ ਅਕਲ ਹੈ, ਬਹੁਤ ਸੁੰਦਰ ਸੁਜੱਗ ਪ੍ਰਬੰਧਕ ਹੈ ਅਤੇ ਬੜਾ ਸੁਜੱਗ ਪ੍ਰਬੰਧਕ ਹੋਣ ਦਾ ਹੰਕਾਰ ਵੀ ਹੈ। ਇਸੇ ਵਾਸਤੇ ਕਹਿੰਦਾ ਵੀ ਜੇ ਗੁਰੂ ਹੁਕਮ ਮੰਨ ਕੇ, ਸਤਿਗੁਰ ਜੀ ਤੁਸੀਂ ਤਾਂ ਮੈਨੂੰ ਭੇਜ ਰਹੇ ਹੋ ਲਾਹੌਰ, ਪਰ ਤੁਹਾਨੂੰ ਪਤਾ ਨਹੀਂ ਮੇਰੀ ਸਿਆਣਪ ਹੈ ਜਿਹਦੇ ਕਰਕੇ ਸਾਰਾ ਪ੍ਰਬੰਧ ਚੱਲ ਰਿਹਾ, ਤੁਸੀਂ ਨਹੀਂ ਜਾਣਦੇ। ਜੇ ਮੈਂ ਤੁਹਾਡੇ ਬਚਨ ਨੂੰ ਮੰਨ ਕੇ ਲਾਹੌਰ ਚਲਿਆ ਗਿਆ ਤਾਂ ਕਾਰਜ ਤਾਂ ਸਾਰਾ ਹੀ ਵਿਗੜ ਜਾਣਾ, ਇੱਥੇ ਮੇਰੇ ਕਰਕੇ ਤਾਂ ਕਾਰਜ ਚੱਲ ਰਿਹਾ। ਸਤਸੰਗਤ, ਸੇਵਾ ਕਰਕੇ ਤਾਂ ਨਿੱਜ ਮਿਟਾਉਣਾ ਸੀ, ਆਪਾਂ ਗਵਾਉਣਾ ਸੀ ਸੇਵਾ ਕਰਕੇ। ਅੱਜ ਜੋ ਮਹਾਰਾਜ ਨੇ ਬਚਨ ਕਿਹਾ ਨਾ, ਧੰਨ ਪੰਚਮ ਪਾਤਸ਼ਾਹ ਜੀ ਕਹਿੰਦੇ, ਤਿਸ ਪੈ ਕਿਆ ਚਤਰਾਈ, ਮਿਲ ਨਾਨਕ ਆਪ ਗਵਾਈ। ਤਿਸ ਪੈ ਕਿਆ ਚਤਰਾਈ, ਜਿਹਦੇ ਕੋਲੋਂ ਰਹਿਮਤਾਂ ਦੇ ਨਾਲ ਝੋਲੀਆਂ ਭਰਨੀਆਂ ਉਹਦੇ ਅੱਗੇ ਚਤਰਾਈ ਚੱਲ ਸਕਦੀ ਹੈ ਭਲਾ? ਇਹ ਪੰਚਮ ਪਿਤਾ ਜੀ ਨੇ ਅੱਜ ਦਾ ਹੁਕਮ ਜਿਹੜਾ ਉਹਦੇ ਅੰਦਰ ਬਚਨ ਕਹੇ, ਮਿਲ ਨਾਨਕ ਆਪ ਗਵਾਈ। ਮਿਲਾਪ ਦੀ ਪਰਿਭਾਸ਼ਾ ਸੀ ਨਿੱਜ ਮਿਟਣਾ, ਮੈਂ ਮਿਟਣਾ, ਪਰ ਪ੍ਰਿਥੀ ਚੰਦ ਦੀ ਸੇਵਾ ਇੱਥੋਂ ਸ਼ੁਰੂ ਹੁੰਦੀ ਹੈ, ਪ੍ਰਿਥੀ ਚੰਦ ਦੀ ਜ਼ਿੰਮੇਵਾਰੀ ਇੱਥੋਂ ਸ਼ੁਰੂ ਹੁੰਦੀ ਹੈ ਵੀ ਮਹਾਰਾਜ ਜੀ ਤੁਸੀਂ ਨਹੀਂ ਜਾਣਦੇ, ਤੁਸੀਂ ਤਾਂ ਮੈਨੂੰ ਲਾਹੌਰ ਜਾਣ ਦਾ ਹੁਕਮ ਕਰ ਰਹੇ ਹੋ, ਪਰ ਜੇ ਮੈਂ ਲਾਹੌਰ ਚਲਿਆ ਗਿਆ ਸਤਿਗੁਰੂ ਜੀ ਤਾਂ ਸਾਰਾ ਕਾਰਜ ਗੁਰੂ ਘਰ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੰਦਰ ਜਿੰਨੀਆਂ ਸੰਗਤਾਂ, ਰੱਖ ਰਖਾਵ, ਦੇਖ ਸੰਭਾਲ, ਇਹ ਸਾਰਾ ਕੁਝ ਮੇਰੇ ਕਰਕੇ ਤਾਂ ਚੱਲ ਰਿਹਾ। ਨਹੀਂ ਗਏ ਲਾਹੌਰ, ਗੁਰੂ ਬਚਨ ਨਹੀਂ ਮੰਨੇ। ਬੜੇ ਨਿਪੁੰਨ ਪ੍ਰਬੰਧਕ ਨੇ, ਬੜੀ ਦੇਖ ਰੇਖ ਹੈ, ਲੰਗਰ ਨੂੰ ਬੜਾ ਸੋਹਣਾ ਮੇਨਟੇਨ ਕਰਦੇ ਨੇ, ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਦੇ ਨੇ, ਕਰਮ ਤਾਂ ਕਰਦੇ ਪਰ ਗੁਰੂ ਹੁਕਮ ਤੋਂ ਸੱਖਣਾ। ਵੇਖੋ, ਕਰਮ ਉਹ ਪ੍ਰਵਾਨ ਜਿਹੜਾ ਗੁਰੂ ਰਜ਼ਾ ਵਿੱਚ ਕੀਤਾ ਜਾਵੇ, ਕਰਮ ਤਾਂ ਕਰ ਰਹੇ ਨੇ ਪਰ ਗੁਰੂ ਹੁਕਮ ਤੋਂ ਸੱਖਣਾ। ਹੋ ਸਕਦਾ ਦਿਨ ਰਾਤ ਇੱਕ ਕਰ ਰਹੇ ਹੋਣ, ਆਰਾਮ ਨਾ ਕਰਦੇ ਹੋਣ, ਸੌਂਦੇ ਨਾ ਹੋਣ, ਬੜੀ ਮੁਸ਼ਕਤ ਘਾਲਦੇ, ਸਤਿਗੁਰੂ ਜੀ ਦੇ ਚੁਗਿਰਦੇ ਰਹਿੰਦੇ, ਹਜ਼ੂਰੀ ਵਿੱਚ ਬੈਠਦੇ, ਪ੍ਰਬੰਧ ਵੇਖਦੇ, ਸਾਰੇ ਪਾਸੇ ਨਿਪੁੰਨ ਨੇ ਪਰ ਗੁਰੂ ਰਜ਼ਾ ਵਿੱਚ ਨਹੀਂ ਹਨ। ਸੇਵਾ ਦੀ ਮੋਹਰ ਉਦੋਂ ਲੱਗਦੀ ਹੈ ਜਦੋਂ ਸਾਡਾ ਕਰਮ ਗੁਰੂ ਹੁਕਮ ਦੇ ਅਨੁਕੂਲ ਹੁੰਦਾ। ਸਤਿਸੰਗਤ, ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਬਚਨ ਕਿਹਾ, ਗੁਰ ਕੀ ਟਹਿਲ, ਗੁਰੂ ਕੀ ਸੇਵਾ। ਕੀ ਪਰਿਭਾਸ਼ਾ ਹੈ ਸੇਵਾ ਦੀ? ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਗੁਰੂ ਦੀ ਆਗਿਆ ਵਿੱਚ ਚੱਲਣਾ ਅਸਲ 'ਚ ਗੁਰੂ ਦੀ ਟਹਿਲ ਹੈ, ਗੁਰੂ ਕੀ ਸੇਵਾ ਹੈ। ਆਗਿਆ ਤੋਂ ਮੁਨਕਰ ਹੋ ਕੇ ਦਿਨ ਰਾਤ ਸਰੀਰ ਨੂੰ ਕੋਈ ਤੋੜ ਰਿਹਾ, ਕੋਈ ਕਸ਼ਟ ਚੱਲ ਰਿਹਾ, ਕੋਈ ਮੁਸ਼ਕਲ ਮੁਸੀਬਤ ਵਿੱਚ ਪਿਆ, ਕੋਈ ਆਪਣੇ ਆਪ ਨੂੰ ਤਕਲੀਫ ਦੇ ਰਿਹਾ ਵੀ ਸ਼ਾਇਦ ਗੁਰੂ ਖੁਸ਼ ਹੋ ਜਾਏਗਾ। ਪ੍ਰਸੰਨਤਾ ਉਦੋਂ ਮਿਲਣੀ ਹੈ ਜਦੋਂ ਜ਼ਿੰਦਗੀ ਆਗਿਆ ਵਿੱਚ ਚੱਲੇਗੀ। ਪ੍ਰਿਥੀ ਚੰਦ ਆਗਿਆ ਵਿੱਚ ਨਹੀਂ ਚੱਲ ਸਕਦੇ, ਕਰਮ ਬੜਾ ਕੀਤਾ, ਅੰਦਰ ਦਾ ਹੰਕਾਰ ਆਗਿਆ ਮੰਨਣ ਨਹੀਂ ਦੇ ਰਿਹਾ। ਧੰਨ ਪੰਚਮ ਪਾਤਸ਼ਾਹ ਮਹਾਰਾਜ ਜੀ, ਇਹ ਬੜਾ ਕਮਾਲ ਦਾ ਤੱਥ ਹੈ ਗੁਰਮੁਖੋ, ਇਹਨੂੰ ਸਮਝਣ ਦਾ ਯਤਨ ਕਰਿਓ ਕਿ ਗੁਰੂ ਕੀ ਖੁਸ਼ੀ ਕਿਵੇਂ ਨਸੀਬ ਹੁੰਦੀ ਹੈ। ਗੁਰੂ ਦੀ ਹਜ਼ੂਰੀ ਵਿੱਚ ਬੈਠੇ ਰਹਿਣ ਨਾਲ, ਗੁਰੂ ਦੇ ਸਾਹਮਣੇ ਸਾਹਮਣੇ ਆਪਣਾ ਆਪਾ ਦਿਖਾਉਣ ਨਾਲ? ਨਹੀਂ ਨਹੀਂ, ਗੁਰੂ ਦੀ ਖੁਸ਼ੀ ਨਸੀਬ ਹੁੰਦੀ ਹੈ ਗੁਰੂ ਦਾ ਹੁਕਮ ਮੰਨਣ ਨਾਲ। ਪ੍ਰਿਥੀ ਚੰਦ ਜੀ ਅੱਖਾਂ ਦੇ ਸਾਹਮਣੇ ਰਹਿੰਦੇ ਨੇ, ਬਹੁਤ ਨਜ਼ਦੀਕੀ ਹੈ। ਜੇ ਅਸੀਂ ਸਰੀਰਕ ਨਜ਼ਦੀਕੀ ਵੇਖੀਏ ਤਾਂ ਪ੍ਰਿਥੀ ਚੰਦ ਦੀ ਨਜ਼ਦੀਕੀ ਜ਼ਿਆਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਨਾਲ। ਗੁਰੂ ਅਰਜਨ ਸਾਹਿਬ ਜੀ ਦੂਰ ਬੈਠੇ ਨੇ, ਪਰ ਨੇੜਤਾ ਹੁਕਮ ਦੀ ਕਮਾਈ ਵਿੱਚ ਹੈ, ਨੇੜਤਾ ਸਰੀਰਾਂ ਕਰਕੇ ਨਹੀਂ ਹੈ। ਸਾਧ ਸੰਗਤ, ਜਦੋਂ ਹੁਕਮ ਦੀ ਕਮਾਈ ਕਰਦਾ, ਹੁਕਮ ਅਨੁਸਾਰ ਕਰਮ ਕਰਦਾ, ਉਦੋਂ ਨੇੜਤਾ ਜਾਂ ਦੂਰੀ ਨਿਰਭਰ ਕਰਦੀ ਹੈ ਵੀ ਕਿੰਨਾ ਕੁ ਹੁਕਮ ਮੰਨ ਰਿਹਾ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਮਨੁੱਖ ਆਪਣੇ ਕਰਮ ਕਰਕੇ ਨੇੜੇ ਹੈ ਅਤੇ ਕਰਮ ਕਰਕੇ ਦੂਰ ਹੈ। ਗੁਰੂ ਅਰਜਨ ਸਾਹਿਬ ਜੀ ਕਰਮ ਲਾਹੌਰ ਵਿੱਚ ਬੈਠ ਕੇ ਕਰ ਰਹੇ ਨੇ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਹੁਤ ਨਜ਼ਦੀਕ ਹਨ, ਧੁਰੋਂ ਪਠਾਏ। ਇਸ ਲਈ ਭੱਟ ਸਾਹਿਬਾਨ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਜਨਮ ਤੋਂ ਬ੍ਰਹਮ ਗਿਆਨੀ ਨੇ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ,
ਤੁਸੀਂ ਤੇ ਜਨਮ ਤੋਂ ਬ੍ਰਹਮ ਚੀਨਿਆ ਹੋਇਆ। ਜੇ ਤੁਸੀਂ ਗੁਰੂ ਅਰਜਨ ਸਾਹਿਬ ਜੀ ਦਾ ਅਕਸ ਵੇਖਣਾ ਨਾ, ਤੇ ਸਤਿਗੁਰੂ ਜੀ ਦੇ ਜੀਵਨ ਵਿੱਚੋਂ ਤੇ ਦਿਸਦਾ ਹੀ ਆ, ਸਤਿਗੁਰੂ ਜੀ ਦੇ ਬਚਨਾਂ ਵਿੱਚੋਂ ਵੇਖਣ ਦਾ ਯਤਨ ਕਰੋ ਉਹਨਾਂ ਨਾਲ। ਗੋਰੇ ਇਤਿਹਾਸ ਵਿੱਚੋਂ ਸਾਨੂੰ ਪ੍ਰਤੱਖ ਰੂਪ ਵਿੱਚ ਗੁਰੂ ਦੀ ਮੂਰਤ ਦਿਸਦੀ ਹੈ, ਗੁਰੂ ਦੇ ਅਮਲ ਦਿਸਦੇ ਨੇ, ਗੁਰੂ ਦੀ ਵਿਚਾਰਧਾਰਾ ਵਿੱਚੋਂ, ਗੁਰੂ ਦੀ ਬਾਣੀ ਦੇ ਵਿੱਚੋਂ ਗੁਰੂ ਦਾ ਰੂਪ ਦੇਖਣ ਦਾ ਵੀ ਯਤਨ ਕਰੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਤੱਖ ਚਿਹਰਾ ਦਿਸਦਾ ਸਾਨੂੰ ਸ਼੍ਰੀ ਸੁਖਮਨੀ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ। ਜਦੋਂ ਤੁਸੀਂ ਸੁਖਮਨੀ ਸਾਹਿਬ ਦੇ ਦਰਸ਼ਨ ਕਰਦੇ ਹੋ ਤੇ ਸੁਖਮਨੀ ਸਾਹਿਬ ਦਾ ਇੱਕ ਇੱਕ ਗੁਣ ਗੁਰੂ ਅਰਜਨ ਸਾਹਿਬ ਜੀ ਦੀ ਜ਼ਿੰਦਗੀ ਵਿੱਚੋਂ ਕਮਾਇਆ ਹੋਇਆ ਪ੍ਰਗਟ ਹੋ ਰਿਹਾ। ਠੀਕ ਹੈ, ਕੁਝ ਲੋਕਾਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕਰਵਾ ਕੇ ਇਹ ਭਰਮ ਪੈਦਾ ਕਰਨ ਦਾ ਯਤਨ ਵੀ ਕੀਤਾ ਵੀ ਸ਼ਾਇਦ ਸੁਖਮਨੀ ਸਾਹਿਬ ਦਾ ਸਾਧੂ, ਸੁਖਮਨੀ ਸਾਹਿਬ ਦਾ ਸੰਤ, ਸੁਖਮਨੀ ਸਾਹਿਬ ਦਾ ਬ੍ਰਹਮ ਗਿਆਨੀ, ਉਹਦੇ ਉੱਤੇ ਮੈਂ ਪੂਰਾ ਢੁਕਦਾ ਹਾਂ, ਆਪਣੇ ਆਪ ਨੂੰ ਪਲੋਸਦਾ ਹੋਇਆ ਮਨੁੱਖ ਪੇਸ਼ ਕਰਦਾ ਵੀ ਇਹ ਸ਼ਾਇਦ ਮੇਰੇ ਵਾਸਤੇ ਕੀਰਤੀ ਕੀਤੀ ਗਈ ਹੈ। ਪਰ ਸੱਚ ਪੁੱਛੋ ਗੁਰਮੁਖੋ, ਸੁਖਮਨੀ ਸਾਹਿਬ ਜੀ ਦਾ ਜਿਹੜਾ ਸੰਪੂਰਨ ਰੂਪ ਹੈ ਨਾ, ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਮੇਲ ਖਾਂਦਾ। ਗੁਰੂ ਕੀ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਆ। ਜਪਜੀ ਸਾਹਿਬ ਦੇ ਬ੍ਰਹਮ ਗਿਆਨ ਦੀ ਜਦੋਂ ਅਸੀਂ ਤੁਲਨਾ ਕਰਦੇ ਹਾਂ ਤੇ ਕਿਸੇ ਦੁਨਿਆਵੀ ਮਨੁੱਖ ਦੇ ਉੱਤੇ ਉਹ ਬ੍ਰਹਮ ਗਿਆਨ ਢੁਕਦਾ ਨਜ਼ਰ ਨਹੀਂ ਆਉਂਦਾ, ਉਹਦੇ ਉੱਤੇ ਜੇ ਪੂਰੇ ਉੱਤਰਦੇ ਨੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੇ ਵਿੱਚੋਂ ਦਰਸ਼ਨ ਹੋ ਰਹੇ ਨੇ। ਸੁਖਮਨੀ ਸਾਹਿਬ ਜੀ ਦਾ ਸੰਤ ਜਿਹੜਾ ਉਹ ਗੁਰੂ ਅਰਜਨ ਸਾਹਿਬ ਆਪ ਹੈ, ਕੋਈ ਦੂਸਰਾ ਨਜ਼ਰ ਨਹੀਂ ਆਉਂਦਾ। ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਤੇ ਇਸ ਸ਼ਬਦ ਦੀ ਪਰਿਭਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਣਾ ਜੀਵਨ ਹੈ। ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਾਪ ਸਾਹਿਬ ਪ੍ਰੇਮ ਰੰਗ ਵਿੱਚ ਪੜ੍ਹਦੇ ਹਾਂ, ਤੇ ਜਾਪ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹਨ। ਜਦੋਂ ਕਹਿੰਦੇ ਹਾਂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕਨਿੰਦ ਹੈ ਕਿ ਰੋਜੀ ਦਹਿੰਦ ਹੈ, ਉਹ ਸਾਰਾ ਕੁਝ ਕਲਗੀਧਰ ਪਾਤਸ਼ਾਹ ਜੀ ਦੇ ਆਪਣੇ ਉੱਤੇ ਢੁਕਦਾ ਹੈ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ, ਗੁਰੂ ਸਾਹਿਬਾਨਾਂ ਦੇ ਪ੍ਰਤੱਖ ਦਰਸ਼ਨ, ਗੁਰੂ ਦੀ ਆਪਣੀ ਬਾਣੀ ਹੈ ਸਾਧ ਸੰਗਤ। ਸੁਖਮਨੀ ਸਾਹਿਬ ਦੇ ਬ੍ਰਹਮ ਗਿਆਨੀ ਦੇ ਦਰਸ਼ਨ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਨੇ, ਤਾਂ ਭੱਟ ਸਾਹਿਬਾਨ ਕਹਿੰਦੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਤੇ ਜਨਮ ਤੋਂ ਬ੍ਰਹਮ ਗਿਆਨੀ ਹੋ ਮਹਾਰਾਜ, ਇਸੇ ਲਈ ਤੇ ਕਿਹਾ ਸੀ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੇ ਆਪ ਪਰਮੇਸ਼ਰ ਕੌਣ ਹੈ? ਜੰਮਣ ਤੇ ਮਰਨ ਵਾਲਾ ਸਰੀਰ ਆਪ ਪਰਮੇਸ਼ਰ ਨਹੀਂ ਹੈ, ਜਿਹਨਾਂ ਦੇ ਨਾਵਾਂ ਨਾਲ ਹੀ ਲਕਬ ਜੁੜਨੇ ਸ਼ੁਰੂ ਹੋ ਗਏ। ਗੁਰਮੁਖੋ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੇ ਭੱਟ ਸਾਹਿਬਾਨਾਂ ਨੂੰ ਪੁੱਛੋ ਨਾ ਆਪ ਪਰਮੇਸ਼ਰ ਕੌਣ ਹੈ? ਉਹ ਕਹਿੰਦੇ ਧਰਨ ਗਗਨ ਨਵ ਖੰਡ ਮੈਂ ਹੈ, ਜੋਤ ਸਭ ਰੂਪੀ ਰਹਿਓ ਭਰ, ਭਨ ਮਥੁਰਾ ਕਸ਼ ਭੇਦ ਨਹੀਂ, ਗੁਰੂ ਅਰਜੁਨ ਪ੍ਰਤੱਖ ਹਰ। ਆਪ ਪਰਮੇਸ਼ਰ ਦੇ ਦਰਸ਼ਨ ਕਰਨ ਵਾਲਿਆਂ ਨੇ, ਜਿਨ੍ਹਾਂ ਨੇ ਸੁਰਤ ਕਰਕੇ ਦਰਸ਼ਨ ਕੀਤੇ, ਜਿਹੜੇ ਦਰਸ਼ਨਾਂ ਦੇ ਵਿੱਚ ਅਭੇਦ ਹੋਏ, ਤੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਨੂੰ ਵਿਦਵਾਨ ਹੋਣ ਦਾ ਮਾਣ ਮਿਲਿਆ। ਉਹ ਭੱਟ ਸਾਹਿਬਾਨ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਤੁਸੀਂ ਪ੍ਰਤੱਖ ਹਰ ਹੋ। ਆਹੀ ਤੇ ਦਰਸ਼ਨ ਨੇ ਉਸ ਬ੍ਰਹਮ ਗਿਆਨੀ ਦੇ, ਜਿਹੜਾ ਜਨਮਤ ਹੀ ਬ੍ਰਹਮ ਗਿਆਨੀ ਹੈ। ਸਰੀਰ ਕਰਕੇ ਨੇੜਤਾ, ਬੁੱਧੀ ਕਰਕੇ ਚਤੁਰਾਈ, ਚੰਚਲਤਾ, ਅਕਲ ਤੀਖਣ ਹੋ ਸਕਦੀ ਹੈ, ਪਰ ਗੁਰੂ ਕੀ ਬਖਸ਼ਿਸ਼ ਦਾ ਪਾਤਰ ਉਹੀ ਬਣਦਾ ਜਿਹਦੇ ਅੰਦਰ ਗੁਰੂ ਦਾ ਹੁਕਮ ਵਰਤਦਾ ਸਾਧ ਸੰਗਤ। ਮੋਟੀ ਜੀ ਗੱਲ ਅੱਜ ਗੁਰਤਾ ਗੱਦੀ ਤੋਂ ਸਮਝ ਰਹੇ। ਕੇਵਲ ਇਸ ਵਾਸਤੇ ਗੁਰੂ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ ਵੀ ਸਾਨੂੰ ਗੁਰਦੁਆਰੇ ਦੇ ਅੰਦਰ ਕੋਈ ਪ੍ਰਬੰਧਕ ਦੀ ਜ਼ਿੰਮੇਵਾਰੀ ਮਿਲੇਗੀ ਤੇ ਤਾਂ ਹੀ ਸਾਡੀ ਸੇਵਾ ਹੈ। ਨਹੀਂ ਨਹੀਂ, ਤੁਸੀਂ ਆਪਣੀ ਦੁਕਾਨ ਤੇ ਬੈਠੇ ਗੁਰੂ ਦੇ ਹੁਕਮ ਨੂੰ ਕਮਾ ਰਹੇ ਹੋ, ਤੇ ਗੁਰੂ ਦੇ ਭੈ ਵਿੱਚ ਜੂਣ ਵਾਲਾ ਬੰਦਾ ਦੁਕਾਨ ਕਰਦਾ ਹੋਇਆ ਵੀ ਗੁਰੂ ਦੇ ਹੁਕਮ ਦੀ ਕਾਰ ਕਰ ਰਿਹਾ। ਤੁਸੀਂ ਦਫ਼ਤਰ ਵਿੱਚ ਬੈਠੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਸਤਿਗੁਰੂ ਜੀ ਦਾ ਬਚਨ ਤੁਹਾਡੇ ਸਾਹਮਣੇ ਹੈ, ਤੇ ਆਪਣੇ ਦਫ਼ਤਰ ਵਿੱਚ ਕਲਮ ਚਲਾਉਂਦੇ ਹੋਏ ਵੀ ਤੁਹਾਡੀ ਜ਼ਬਾਨ ਦੀ ਹਲੀਮੀ, ਤੁਹਾਡੇ ਅੰਦਰ ਦੀ ਤ੍ਰਿਪਤੀ, ਮਨ ਦਾ ਸੰਤੋਖ, ਤੁਸੀਂ ਦਫ਼ਤਰ ਵਿੱਚ ਬੈਠੇ ਹੋਏ ਵੀ ਗੁਰੂ ਦੇ ਹੁਕਮ ਵਿੱਚ ਚੱਲਦੇ, ਸਮਝ ਲਓ ਗੁਰੂ ਦੀ ਕਾਰ ਕਮਾ ਰਹੇ। ਹਰ ਕਿਰਤ ਸਾਡੀ ਜਿਹਦੇ ਅੰਦਰ ਰੱਬੀ ਭੈਸ ਮਿਲਤ ਹੈ, ਜਿੱਥੇ ਵੀ ਬੈਠੇ ਹਾਂ ਉੱਥੇ ਗੁਰੂ ਦੀ ਕਾਰ ਬਣ ਜਾਂਦੀ ਹੈ। ਵੇਖੋ, ਪ੍ਰਿਥੀ ਚੰਦ ਆਗਿਆਕਾਰ ਹੁੰਦਾ ਤੇ ਨੇਕ ਸਪੁੱਤਰ ਬਣ ਸਕਦਾ ਸੀ। ਮੇਰੀ ਬੇਨਤੀ ਨੂੰ ਸਮਝੋ ਚੰਗੀ ਤਰ੍ਹਾਂ। ਪ੍ਰਿਥੀ ਚੰਦ ਹੁਕਮ ਮੰਨਣ ਵਾਲਾ ਹੁੰਦਾ, ਨੇਕ ਸੁਪੁੱਤਰ ਬਣ ਸਕਦਾ ਸੀ, ਪਰ ਗੁਰੂ ਪਦਵੀ ਦਾ ਵਾਰਸ ਨਹੀਂ ਸੀ ਬਣ ਸਕਦਾ। ਧੀਰਮਲ ਨੇਕ ਹੁੰਦਾ, ਨੇਕ ਸੁਪੁੱਤਰ ਬਣ ਸਕਦਾ ਸੀ, ਗੁਰੂ ਪਦਵੀ ਦਾ ਵਾਰਸ ਨਹੀਂ ਸੀ ਬਣ ਸਕਦਾ। ਜਿਨ੍ਹਾਂ ਪੁੱਤਰੀ ਕੌਲ ਨਾ ਪਾਲਿਓ, ਜੇ ਕੌਲ ਪਾਲ ਲੈਂਦੇ ਤੇ ਨੇਕ ਸੁਪੁੱਤਰ ਬਣ ਸਕਦੇ ਸੀ, ਗੁਰੂ ਪਦਵੀ ਦੇ ਵਾਰਸ ਨਹੀਂ ਸੀ ਬਣ ਸਕਦੇ। ਜਿਹੜੀਆਂ ਧੁਰੋਂ ਪਠਾਈਆਂ ਆਤਮਾਵਾਂ ਨੇ, ਜਿਨ੍ਹਾਂ ਦੇ ਅੰਦਰ ਗੁਰੂ ਜੋਤ ਵਿਦਮਾਨ ਹੋਣੀ ਹੈ, ਆਪ ਪਰਮੇਸ਼ਰ ਨੇ ਉਹ ਕੋਠੜੀਆਂ ਤਿਆਰ ਕਰਕੇ ਭੇਜੀਆਂ, ਜਿਨ੍ਹਾਂ ਦੇ ਅੰਦਰ ਫਿਰ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ। ਤਾਂ ਤੇ ਭੱਟ ਸਾਹਿਬਾਨ ਕਹਿ ਰਹੇ ਆ, ਕਹਿੰਦੇ ਸੰਸਾਰ ਦੇ ਲੋਕੋ, ਇੱਕ ਤੱਤ ਤੁਹਾਡੇ ਸਮਕਸ਼ ਅਸੀਂ ਬਿਆਨ ਕਰਦੇ ਹਾਂ। ਤੱਤ ਜ਼ਿੰਦਗੀ ਦਾ ਨਿਚੋੜ ਭੱਟ ਸਾਹਿਬਾਨਾਂ ਨੇ ਕੱਢਿਆ, ਕਿਉਂਕਿ ਉਹ ਬਹੁਤ ਜ਼ਿਆਦਾ ਖੋਜ ਕਰਕੇ, ਢੂੰਡ ਕੇ, ਭਟਕ ਭਟਕ ਕੇ, ਫਿਰ ਫਿਰ ਕੇ, ਫਿਰ ਉਹਨਾਂ ਨੂੰ ਟਿਕਾਣਾ ਮਿਲਿਆ ਸੀ। ਕਿਤੇ ਐਵੇਂ ਨਹੀਂ ਸੀ ਆ ਗਏ ਉਹਨਾਂ ਨੇ ਬੜੀਆਂ ਕਸੌਟੀਆਂ ਤੇ ਲਾ ਲਾ ਕੇ ਜਮਾਨਾ ਪਰਖਿਆ ਸੀ, ਤੇ ਜਿੱਦਣ ਗੁਰੂ ਦੇ ਘਰ ਆਏ ਸੀ ਉਦਣ ਕਹਿੰਦੇ ਸੀ ਹੁਣ ਸਾਨੂੰ ਭਰਮਦਿਆਂ ਹੋਇਆਂ ਨੂੰ ਟਿਕਾਣਾ ਮਿਲ ਗਿਆ। ਤੇ ਜਦੋਂ ਟਿਕਾਣਾ ਮਿਲਿਆ, ਉਹਨਾਂ ਨੇ ਨਿਚੋੜ ਕੱਢ ਕੇ ਇੱਕ ਗੱਲ ਕਹੀ, ਗੁਰੂ ਅਰਜਨ ਸਾਹਿਬ ਦੇ ਪ੍ਰੇਮ ਵਿੱਚ ਰੱਤੇ ਸਿੱਖੋ, ਥੋੜ੍ਹੀ ਜਿਹੀ ਆਪਣੀ ਸੁਰਤ ਦੇ ਅੰਦਰ ਇਹ ਬਚਨ ਟਿਕਾ ਲਿਓ। ਉਹ ਕਹਿੰਦੇ ਅਸੀਂ ਤੱਤ ਕੱਢ ਕੇ ਇਹ ਬਚਨ ਤੁਹਾਡੇ ਸਮਕਸ਼ ਰੱਖ ਰਹੇ ਹਾਂ, ਨਿਚੋੜ ਕੱਢ ਕੇ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਇਹਨੂੰ ਤੁਸੀਂ ਚੰਗੀ ਤਰ੍ਹਾਂ ਹਿਰਦੇ 'ਚ ਦ੍ਰਿੜ ਕਰਿਓ, ਵਿਸਰ ਨਾ ਜਾਵੇ। ਤੱਤ ਵਿਚਾਰ ਇਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਗਤ ਨੂੰ ਤਾਰਨ ਵਾਸਤੇ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਏ ਹਨ, ਤੇ ਸਾਡੇ ਵਾਸਤੇ ਪਤਾ ਕੀ ਹੁਕਮ ਹੈ? ਮੇਰਾ ਜੀ ਕਰਦਾ ਇੱਕ ਵਾਰ ਸਾਰੇ ਰਲ ਕੇ ਦ੍ਰਿੜ ਕਰ ਲਈਏ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ। ਫਿਰ ਸੰਕਟ ਜੂਨ ਗਰਬ ਨੈ ਆਇਓ, ਸੰਕਟ ਜੂਨ ਗਰਬ ਨੈ ਆਇਓ, ਫਿਰ ਸੰਕਟ ਜੂਨ ਗਰਬ ਨੈ ਆਇਓ, ਸੰਕਟ ਜੂਨ ਗਰਬ ਨੈ ਆਇਓ, ਉਹਨਾਂ ਨੂੰ ਗਰਭ ਦੇ ਵਿੱਚੋਂ ਮੇਰੇ ਸਾਹਿਬ ਨੇ ਬਾਂਹ ਫੜ ਕੇ ਕੱਢ ਲਿਆ, ਜਿਨ੍ਹਾਂ ਨੇ ਇੱਕ ਵਾਰੀ ਕਿਹਾ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਪ੍ਰਤੱਖ ਹਾਰ, ਤੇ ਜਿਨ੍ਹਾਂ ਨੂੰ ਪ੍ਰਤੱਖ ਹਾਰ ਮਿਲਿਆ ਉਹਨਾਂ ਦੇ ਗੇੜੇ ਮੁੱਕ ਗਏ ਸਾਧ ਸੰਗਤ। ਅੱਜ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਜਗਤ ਤਾਰਨ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਖ਼ਤ ਬਹਿ ਤਖ਼ਤੇ ਕੀ ਲਾਇਕ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਬੜੇ ਲੋਕ ਗੁਰੂ ਦੀ ਤੁਲਨਾ ਕਰਕੇ ਉਦੋਂ ਵੀ ਬੈਠਣ ਵਾਲੇ ਸਨ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਵਿਸ਼ਰੀ ਕਰੇ, ਹਿੰਦਵੀ ਪਾਰਸੀ ਨਾਲੇ ਗੁਰਮੁਖੀ ਪੜ੍ਹੇ, ਬੜੀ ਰਚਨਾ ਕੀਤੀ, ਬੜੀ ਕਵਿਤਾ ਬਣਾਈ, ਬੜੀਆਂ ਤੁਕਾਂਤ ਬੰਦੀਆਂ ਲਿਖੀਆਂ, ਤੇ ਲੋਕਾਂ ਨੂੰ ਭਰਮਾਉਣ ਵਾਸਤੇ, ਛਲਣ ਵਾਸਤੇ ਭੋਗ ਗੁਰੂ ਨਾਨਕ ਦਾ ਹੀ ਪਾਈ, ਤਿੰਨ ਭੀ ਬਾਣੀ ਬਹੁਤ ਬਣਾਈ, ਨਾਨਕ ਨਾਮ ਦੀ ਮੋਹਰ ਲਾ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ। ਇਹ ਮੁੱਢ ਕਦੀਮ ਤੋਂ ਚੱਲਦਾ ਆਇਆ, ਛਲ ਕਰਨ ਵਾਲੇ ਛਲੀਏ ਬੜੇ ਸੀ ਸਾਧ ਸੰਗਤ, ਪਰ ਜਿਹੜੇ ਕੱਚ ਵਿੱਚ ਬੋਲਣ ਵਾਲੇ ਨੇ ਨਾ, ਬਹੁਤੀ ਦੇਰ ਨਹੀਂ ਚੱਲ ਸਕਦੇ, ਮੁਲੰਮਾ ਬਹੁਤੀ ਦੇਰ ਨਹੀਂ ਟਿਕਦਾ ਸਾਧ ਸੰਗਤ। ਜਦੋਂ ਕਸੌਟੀ ਤੇ ਲਾ ਕੇ ਪਰਖਿਆ ਜਾਂਦਾ, ਮੁਲੰਮਾ ਉੱਤਰ ਜਾਂਦਾ। ਮੇਰਾ ਗੁਰੂ ਪ੍ਰਗਟ ਹੁੰਦਾ ਇਸ ਜਗਤ ਦੇ ਉੱਤੇ, ਬੜਿਆਂ ਨੇ ਦਾਅਵਾ ਕੀਤਾ ਵੀ ਅਸੀਂ ਵੀ ਗੁਰੂ ਬਣ ਕੇ ਆਏ ਹਾਂ, ਅਡੰਬਰ ਰਚੇ, ਭੇਖ ਬਣਾਇਆ, ਪਰ ਗੁਰੂ ਸਰੀਰ ਨਹੀਂ ਹੈ, ਇਹ ਸਮਝਣ ਦੀ ਜ਼ਰੂਰਤ ਸੀ। ਗੁਰਜੋਤ ਅਰਜਨ ਮਾਹੇ ਧਰੀ, ਸਰੀਰ ਤੇ ਪਹਿਲਾਂ ਵੀ ਮੌਜੂਦ ਹੈ, ਗੁਰੂ ਤੇ ਜੋਤ ਹੈ। ਜਿਹੜੇ ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ, ਜਿਹੜੀ ਜੋਤ ਜਗਤ ਮੰਡਲ ਵਿੱਚ ਗੁਰੂ ਨਾਨਕ ਕਹਾਇਆ, ਜਿਸ ਜੋਤ ਨੇ उस जोत ने इस संसार के अंदर प्रकाश करने वास्ते दस शरीर धारण किए ते ओढ़ के ये जोत श्री गुरु ग्रंथ साहब जी के अंदर विद्यमान हुई जड़ा परोपकार गुरु अर्जन साहब जी ने लुकाई उत्ते कीता साध संगत बड़िया खुशियां नाल लगभग दो हफ्तों तो सिख पुरब मना रहे थे रात भी बड़िया रौनक लगिया इस स्थान पर सो इस बख्शिश के नाल तुसी जुड़ना जिहड़ी कृपा गुरु अर्जन साहब जी महाराज ने की कच पिच बोलण वाले उदों भी बड़े से अज भी बड़े है तो कूड़ेआर कूड़े झड़ पैंदे है अज जम्मिया तो कल नूं मर गया सानू उस गुरु दे लड़ लाया उस जोत नूं असी गुरु मन्निया जिहड़ी प्रकाशमान होके सतगुर शब्द उजारो दीपा दी तरह जगदे हुए दीवे वांग सदीव अटल है ते साहब ने सानू यह दृढ़ करवाया भी सतगुर मेरा सदा सदा ना आवे ना जाए अटल सदीव स्थिर पदवी गुरु दी वह अविनाशी पुरख है सानू लभण वास्ते नित नित थां टिकाने नहीं बदलने पैणगे साध संगत वह अविनाशी पुरख है सब मैं रहा समाए जिस गुरु के चरनी लग के असी परमेशर वेखना है जे सच पुछो ना तो रब कित्थे है मैं ये नहीं कहता भी तुसी आकाश वाल मूँह करके कहो कि रब उपर है तुसी श्री गुरु ग्रंथ साहब जी महाराज वाल मूँह करके कहो कि रब इत्थे है तुसी पताल वाल वेख के भी ना कहो कि रब पताल विच है तुसी बाणी दे सन्मुख होके कहो वाहो वाहो बाणी निरंकार है ते सानू गुरु ने रहमत करके रब दिखाया गुरु अर्जन साहब जी ने सानू रब दिखाया पोथी नू प्रकाशमान करके परोपकारी सतगुरु ने कहा सी ये परमेशर दा थान है इहदे विचों रब देखियो तां गुरु अर्जन साहब जी साडियां अखां खोल के सानू प्रतख रब दिखा रहे हैं ते दुनिया के लोगों जे रब वेखना है ते सिर फिर श्री गुरु ग्रंथ साहिब महाराज दे अंदरों वेखो ना इहदे अंदर विराजमान जिहड़ा कल विराजमान होया सी 1604 विच हरिमंदर साहब दे अंदर ते सारी लुकाई दे कणकां विच वसदा जिथे शब्द व्यापक है उत्थे मेरा निरंकार व्यापक है इसलिए तो सिख कहिंदा गुर मेरा संग सदा है नाले सुरत टिका गुरु तेरे तो दूर नहीं सो वह बोलदे रब ने सानू अज जिहड़ी बख्शिश करके सोझी दित्ती साहबां दे चरणां विच मन चित एकाग्र करके जुड़िए पंचम पातशाह महाराज जी का ध्यान धर के शुकराना करिए हजूर गुरु अर्जुन देव जी महाराज के मुखारबिंद तो यह बचन बख्शिश होया ताल के अनुसार घर तीजा विच गाउण दा हुकम ते चार पदियां दा यह शब्द है शब्द के आरंभ विच साहबां ने मंगल रूप करता पुरख वाहिगुरु की कीर्ति लिखी एक ओंकार साध संगत जी जे किते सिख नूं एक ओंकार की समझ आउंदी सिर्फ एक ओंकार की समझ आउंदी ते कदी भी जिंदगी च भटकना ना पै जांदा तुसी कंपनी का लोगो वेखदे हो लोगो जिहड़ी कंपनी उत्ते लोग भरोसा हुंदा ना लोगो वेख के तुसी कहिंदे हो बिल्कुल ठीक है ये माल सानूं पैक कर दे गुरु नानक साहब जी ने जिहड़ा हट खोलिया सौदा एकत हट सच शाह सतगुर पूरा दुनिया के उत्ते कोई ब्रांच नहीं है एकत हट है श्री गुरु ग्रंथ साहिब महाराज जी शाह वो सतगुरु शाह दुनिया के उत्ते सौदा वेच रहा ते इस शाह दे हट दा लोगो की है जिवें वख-वख कंपनियां दे लोगो ने ना इस इको ही हट वाले शाह दा लोगो है एक ओंकार बदकिस्मती के कुछ लोगों ने फिर रलगड़ करन दा यतन किया एके नूं फिर नहीं समझिया उहदे ढिड विच चार तरह के निशान वाड़न दा यतन किया मैं बहुत थावां ते वेखदा कुछ पखंडियां ने जनरल स्टोर चलाउण वास्ते ना वख-वख फिरकियां नूं भरमाउण वास्ते एके दी समझ नहीं आई एक ओंकार दे विच फिर चारां नूं वख-वख करके वाड़िया एक ओंकार गुरु नानक दा चिन्ह है एक ओंकार गुरु नानक दी फिलासफी है एक ओंकार जगत वास्ते प्रकाश है एक ओंकार जगत लई जिंदगी है साध संगत रस्ता है जे सानू एक समझ विच आ जाए ते दूजी लगी हुई कार यह कह रही है भी रब दे नावां ते ना लड़ो सर्वव्यापी सब जगह समाया ते तेरे अंग संग वस रहा है गुरु की कृपा पाउण दा साधन है ਇਹ ਸ਼ਬਦ ਦੇ ਆਰੰਭ ਵਿੱਚ ਸਤਿਗੁਰਾਂ ਨੇ ਮੂਲ ਮੰਤਰ ਦਾ ਸੰਖੇਪ ਰੂਪ ਲਿਖਿਆ। ਦਾਤਾ ਜੀ ਜੋ ਕਿਰਪਾ ਕਰ ਰਹੇ ਨੇ, ਸੁਰਤ ਟਿਕਾ ਕੇ ਮਨ ਜੋੜ ਕੇ ਗੁਰੂ ਦੀ ਬਖਸ਼ਿਸ਼ ਨਾਲ ਝੋਲੀ ਭਰਦੇ ਹੋਏ ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਪੰਜਵਾਂ, ਘਰ ਤੀਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚੋ ਨਹੀਂ ਸਹਸਾ ਚੁਕਾਇਆ।
ਧਿਆਨ ਦੇਣਾ ਸਾਧ ਸੰਗਤ, ਇੱਥੇ ਪੰਚ ਸ਼ਬਦ ਦਾ ਅਰਥ ਹੈ ਜਿਹੜੇ ਨਗਰ ਦੇ ਵਿੱਚ ਮੁਖੀ ਹੁੰਦੇ ਨਾ, ਅਸੀਂ ਉਹਨਾਂ ਨੂੰ ਪੰਚ ਕਹਿੰਦੇ ਹਾਂ। ਮੇਰੇ ਅੰਦਰ ਸੀ ਸਹਿਸਾ, ਦੁਬਦਾ ਦੀ ਕਸ਼ਮਕਸ਼। ਜਦੋਂ ਦੋ ਤਾਕਤਾਂ ਆਪਸ ਵਿੱਚ ਟਕਰਾ ਰਹੀਆਂ ਹੋਣ ਨਾ, ਉਹਨੂੰ ਕਹਿੰਦੇ ਆ ਵੀ ਕਸ਼ਮਕਸ਼ ਹੋ ਗਈ, ਝਗੜਾ ਪਿਆ। ਅਤੇ ਇਸ ਝਗੜੇ ਨੂੰ ਨਿਬੇੜਨ ਵਾਸਤੇ ਮੈਂ ਬੜੇ ਥਾਵਾਂ 'ਤੇ ਗਿਆ। ਜਦੋਂ ਕਿਤੇ ਬਾਹਰੀ ਤੌਰ 'ਤੇ ਝਗੜਾ ਹੁੰਦਾ ਤਾਂ ਪਹਿਲਾਂ ਪੰਚਾਂ ਕੋਲ ਜਾਂਦੇ ਆ, ਫਿਰ ਮੁਖੀ ਸਰਪੰਚ ਕੋਲ ਜਾਂਦੇ ਆ, ਚੌਧਰੀ ਹੁੰਦੇ ਸੀ, ਮੀਆਂ ਹੁੰਦੇ ਸੀ, ਫਿਰ ਸਿਕਦਾਰ ਉਮਰਾਓ ਵਜ਼ੀਰਾਂ ਕੋਲ ਜਾਂਦੇ ਆ, ਸਰਕਾਰੇ ਦਰਬਾਰੇ ਜਾਂਦੇ ਆ। ਅਤੇ ਜਦੋਂ ਝਗੜਾ ਕਿਤੋਂ ਨਹੀਂ ਮੁੱਕਿਆ, ਫਿਰ ਰਾਜੇ ਕੋਲ ਗਏ ਅਤੇ ਰਾਜੇ ਨੇ ਫੁਰਮਾਨ ਜਾਰੀ ਕਰਕੇ ਝਗੜਾ ਖਤਮ ਕਰ ਦਿੱਤਾ। ਗੁਰਮੁਖੋ ਧਿਆਨ ਦੇਣਾ, ਸਾਨੂੰ ਨਾ ਤਾਂ ਕਿਸੇ ਮੀਆਂ ਕੋਲ ਜਾਣ ਦੀ ਲੋੜ ਹੈ, ਨਾ ਕਿਸੇ ਸਿਕਦਾਰ ਕੋਲ ਜਾਣ ਦੀ ਲੋੜ ਹੈ, ਨਾ ਕਿਸੇ ਪੰਚ ਕੋਲ ਜਾਣ ਦੀ ਲੋੜ ਹੈ। ਸਾਨੂੰ ਤਾਂ ਸਾਡੇ ਸੱਚੇ ਪਾਤਸ਼ਾਹ ਜੀ ਨੇ ਸਿੱਧਾ ਜੋੜਿਆ ਰਾਜੇ ਦੇ ਨਾਲ। ਅਤੇ ਸਾਡੇ ਅੰਦਰ ਦਾ ਜਿਹੜਾ ਝਗੜਾ ਹੈ, ਸਾਡੇ ਅੰਦਰ ਜਿਹੜੀ ਕਸ਼ਮਕਸ਼ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਪੰਚ ਸਿਉਂ ਝਗੜਾ, ਝਗੜਤ ਜਨਮ ਗਵਾਇਓ। ਅੰਦਰ ਪੰਜ ਤਾਕਤਾਂ ਜੰਗ ਮਚਾ ਕੇ ਬੈਠੀਆਂ ਨੇ, ਕਦੀ ਕਾਮ ਉਕਸਾ ਰਿਹਾ, ਕਦੀ ਹੰਕਾਰ ਉਕਸਾ ਰਿਹਾ, ਕਦੀ ਲੋਭ ਜ਼ੋਰ ਪਾ ਰਿਹਾ, ਅਤੇ ਅੰਦਰ ਪ੍ਰਬਲ ਜੰਗ ਚੱਲਦੀ ਪਈ ਹੈ। ਇਸ ਝਗੜੇ ਵਿੱਚ ਬਹੁਤਿਆਂ ਦੀ ਜ਼ਿੰਦਗੀ ਗਰਕ ਹੋ ਗਈ। ਸਾਧ ਸੰਗਤ, ਝਗੜਤ ਜਨਮ ਗਵਾਇਆ, ਝਗੜਾ ਕਿਵੇਂ ਨਿਬੜ ਸਕਦਾ ਹੈ? ਝਗੜੇ ਦਾ ਮਤਲਬ ਹੈ ਕਲੇਸ਼, ਅਤੇ ਜਿੱਥੇ ਹਰ ਵੇਲੇ ਝਗੜਾ ਹੋਵੇ ਉੱਥੇ ਸ਼ਾਂਤੀ ਆ ਸਕਦੀ ਭਲਾ? ਉੱਥੇ ਸਹਿਜ ਟਿਕਾਓ ਆ ਸਕਦਾ? ਲੋਕ ਜੰਗਲਾਂ ਵਿੱਚ ਜਾ ਕੇ ਬੈਠੇ, ਸੰਨਾਟੇ ਵਿੱਚ, ਕਬਰਸਤਾਨਾਂ ਵਿੱਚ ਬੜਾ ਸੰਨਾਟਾ ਸੀ, ਬਰਫੀਲੀਆਂ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਬੜੀ ਸ਼ਾਂਤੀ ਸੀ, ਕੋਈ ਸ਼ੋਰ ਨਹੀਂ ਸੀ। ਪਰ ਮਹਾਰਾਜ ਜੀ ਕਹਿੰਦੇ, ਜਿਹੜਾ ਅੰਦਰ ਕਲੇਸ਼ ਪਿਆ ਹੋਇਆ ਉਹ ਕਿਵੇਂ ਮਿਟੇਗਾ? ਬਈ ਗੁਰਦੁਆਰੇ ਦੇ ਅੰਦਰ ਚੁੱਪ ਬੜੀ ਵਰਤੀ ਹੋਈ ਹੈ, ਪਰ ਉਸ ਚੁੱਪ ਦੇ ਅੰਦਰ ਵੀ ਕਈ ਵਾਰੀ ਬੈਠ ਕੇ ਅੰਦਰ ਦਾ ਹੰਕਾਰ ਜੰਗ ਮਚਾ ਕੇ ਬੈਠਾ ਵੀ ਮੇਰੀ ਹੋਂਦ ਕਿਵੇਂ ਦੁਨੀਆਂ ਦੇ ਸਾਹਮਣੇ ਜਿਤਾਈ ਜਾ ਸਕੇ, ਮੈਂ ਦੁਨੀਆਂ ਸਾਹਮਣੇ ਪ੍ਰਗਟ ਕਿਵੇਂ ਹੋਵਾਂ? ਇਹਨੂੰ ਕਹਿੰਦੇ ਆ ਝਗੜਾ। ਕਿਸੇ ਨੂੰ ਹੋਂਦ ਦਾ ਝਗੜਾ ਸਤਾ ਰਿਹਾ, ਕਿਸੇ ਨੂੰ ਤ੍ਰਿਸ਼ਨਾ ਦਾ ਝਗੜਾ ਸਤਾ ਰਿਹਾ। ਅਤੇ ਜਿੱਥੇ ਝਗੜਾ ਪਿਆ ਹੋਏਗਾ ਉੱਥੇ ਜੰਗ ਦਾ ਮੈਦਾਨ ਹੈ, ਉੱਥੇ ਸ਼ਾਂਤੀ ਕਿੱਥੇ? ਸਾਧ ਸੰਗਤ, ਮੇਰੇ ਅੰਦਰ ਵੀ ਝਗੜਾ ਸੀ, ਮੇਰੇ ਅੰਦਰ ਵੀ ਕਸ਼ਮਕਸ਼ ਸੀ, ਦੋ ਤਾਕਤਾਂ ਟਕਰਾ ਰਹੀਆਂ ਸਨ। ਅਵਰ ਪੰਚ ਹਮ ਏਕ ਜਨਮ, ਕਿਉਂ ਰੱਖੈ ਘਰ ਬਾਹਰ ਮਨਾ, ਮਾਰੈ ਲੁੱਟੈ ਨੀਤ ਨੀਤ। ਇੰਨਾ ਕਲੇਸ਼ ਪਾਇਆ ਸੀ, ਜੰਗ ਕਰਨ ਵਾਲੇ ਆਉਂਦੇ ਸੀ ਅਤੇ ਮੈਨੂੰ ਲੁੱਟ ਕੇ ਲੈ ਜਾਂਦੇ ਸੀ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ। ਅੰਦਰ ਝਗੜਾ ਇੰਨਾ ਪਿਆ, ਤੂੰ ਤੇ ਲੁੱਟਿਆ ਜਾ ਰਿਹਾ ਰੋਜ਼, ਇਕੱਲਾ ਕਲੇਸ਼ ਹੀ ਨਹੀਂ ਪਿਆ ਹੋਇਆ, ਤੇਰੀ ਤੇ ਕਮਾਈ ਵੀ ਲੁੱਟੀ ਜਾ ਰਹੀ ਹੈ। ਕਿੱਥੇ ਜਾਵਾਂ ਮੇਰਾ ਝਗੜਾ ਮੁੱਕ ਜਾਏ, ਮੇਰਾ ਲੋਭ ਸ਼ਾਂਤ ਹੋ ਜਾਏ, ਮੇਰਾ ਹੰਕਾਰ ਸਹਿਜ ਵਿੱਚ ਬਦਲ ਜਾਏ, ਮੇਰੀ ਤ੍ਰਿਸ਼ਨਾ ਦੀ ਅੱਗ ਬੁੱਝ ਜੇ ਤੇ ਅੰਦਰ ਸ਼ੀਤਲਤਾ ਆ ਜਾਏ, ਮੇਰੇ ਅੰਦਰ ਦੀਆਂ ਵਾਸ਼ਨਾਵਾਂ ਦੇ ਉੱਤੇ ਕਾਬੂ ਪੈ ਜਾਏ, ਮੈਂ ਕਿੱਥੇ ਜਾਵਾਂ? ਪੰਚਾਂ ਕੋਲ ਗਿਆ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ। ਜਿਹੜੀ ਅੰਦਰ ਜੰਗ ਲੱਗੀ ਸੀ, ਜਿਹੜੀ ਅੰਦਰ ਕਸ਼ਮਕਸ਼ ਸੀ, ਮੈਂ ਪੰਚਾਂ ਕੋਲ ਗਿਆ, ਸਿਆਣਿਆਂ ਕੋਲ ਗਿਆ, ਦਾਨਿਆਂ ਕੋਲ ਗਿਆ, ਮੋਹਤਬਾਰਾਂ ਕੋਲ ਗਿਆ, ਸ਼ਾਂਤੀ ਨਹੀਂ ਆਈ। ਜਦੋਂ ਮੈਂ ਕਿਤੇ ਸੁਰਤ ਟਿਕਾ ਕੇ ਬਹਿੰਦਾ ਸੀ, ਮੇਰੇ ਅੰਦਰ ਜੰਗ ਲੱਗ ਜਾਂਦੀ ਸੀ। मैं यतन करता सी सहज लभन का एकांत लभन का, वो एकांत लभदा नहीं सी। दुनिया की तो चुप लभ जाती सी, अंदर की शोर नहीं सी मिटता। पंच जन फेल हो गए, मेरे अंदर शांति नहीं वरत सकी।
सिकदारो हो नह पति आया,
हुण पंचां तो उपर सिकदार जिहड़ा चौधरी सी, जिवें अज पिंडां च कहीए भी पंच छोटे ते उपर फिर सरपंच। फिर मैं सिकदारां कोल गया, बड़े बड़े चौधरी बन के बैठे सी, छज बन के बड़े बड़े अडंबर बना के लोगों नूं असीं शांति देवांगे, बड़े दावेदार वेखे मैं। असी धर्म के ठेकेदार हाँ, असी मुखी हाँ, तो जो असी हाथ इदा करांगे लोगों की जिंदगी शांति आ जाएगी। अज भी बड़े बैठे इदा दे सिकदार, कल्ले राजनीतिक खेत्र विच नहीं हन, धर्म के खेत्र भी ऐसे सिकदार बन के बड़े बैठे है जेडे लिख लिख के शांति वंड रहे हैं। कोई पानी की बोतल नाल शांति वंड रहा है, कोई सवाह की पुड़ी नाल शांति वंड रहा है, कोई शब्द वेच वेच के शांति वंड रहा है, कई ने अखंड पाठ वेचने शुरू किए हुए हैं। मैं उन्हां सिकदारां कोल भी जाके वेख्या,
उमराव हो आगे चीरा।
उमराव जेडे सरकारी थापे हुए, जिन्हां नूं छतर छाया सी सरकार वल्लों, वैसे उमराव दा अर्थ हुंदा वजीर। कुछ वो सन जेडे स्थापित अपने आप नूं मुखी खवांदे सन भी असीं ते शांति सारिआं नूं दे देंगे। फिर मैं उन्हां दे अगे अपना झेड़ा रखिया,
मिल राजन राम निबेरा।
पंच ना निबेड़ सके, सिकदार ना निबेड़ सके, उमराव ना निबेड़ सके, बड़िया ताकत सन छोटिया छोटिया। ये झगड़ा जे किसी ने निबेड़िया तो मेरा राम जड़ा राजा है ना, उस राजे ने निबेड़िया गुरमुखो, दुनिया की होर कोई ताकत नहीं निबेड़ सकती। वो राजा कौन है जिदे बचन ने ना उदा ही रूप दिसदा है इस शब्द दे विच्चों, उही राजियां दा राजा है जिदा ध्यान धर के असीं पढ़दे हां, सब राजन के राजा तुम हो, सब राजन के राजा, सब राजन के राजा तुम हो, सब राजन के राजा। आपे आप गरीब निवाजा, आपे आप गरीब निवाजा, सब राजन के राजा तुम हो, सब राजन के राजा, सब राजन के राजा तुम हो, सब राजन के राजा। राजन के राजा, महाराजन के महाराजा, राजिया का राजा एक ही है। मैं बड़िया मियां चौधरियां हस्तियां कोल गया, मेरे अंदर का झगड़ा ना मिटा सके, तो फिर मैं आया राजन राम, मिल राजन राम नवेरा। मेरा झगड़ा किवें मुकिया, जो मैं राजिया के राजे कोल जुड़िया, वो है मेरा राम, मेरा रमिया हुआ वाहिगुरु। राजन के राजा, महाराजन के महाराजा, राजान राज, पानान पान, देवान देव, उपमा महान। मैं एक बेनती करनी चाहता थोड़े चरणा च, गुरमुखो कदी कौम की उस हस्ती पुछ के वेखो, जो जार्ज पंचम आया हिंदुस्तान च, तो कहता मैं सारे धर्मां दे आगुआं जिहड़े अगवाई करते ग्रंथ ने मैं दर्शन करने हैं। भगवत गीता वालिया ने गीता लैके उत्थे पहुंचना कीता, बाइबल वाले बाइबल लैके पहुंचे, कुरान मजीद लैके मुसलमान वीर पहुंचे, ते सिख कौम की आदरयोग हस्ती बाबा अतर सिंह मस्तुआने वाले, उन्होंने हाथी उत्ते सुंदर हौदे विच चंदोआ ला के सतगुरु जी राजान राजा नूं विराजमान किया, ते आप चवर चलाउंदे वक्त का जिहड़ा वह बादशाह का एक ऐसा करिंदा जिहदे देश विच राज विच सूरज नहीं सी डुबदा, ते उहनूं जाके यह सुनेहा दिता सी, ये भूपत सब दिवस चार के ਕਿਸ ਰਾਜੇ ਦੀ ਗੱਲ ਕੀਤੀ ਜਾ ਰਹੀ ਜਿਹਨੇ ਝਗੜਾ ਨਿਬੇੜਨਾ? ਇਹ ਬੰਦਿਆਂ ਦੀ ਨਹੀਂ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਬਾਬਾ ਅਤਰ ਸਿੰਘ ਜੀ ਨੇ ਉੱਚੀ ਧੁਨ ਵਿੱਚ ਗਾਇਆ ਤੇ ਵਕਤ ਦੇ ਰਾਜੇ ਨੂੰ ਵਿਆਖਿਆ ਕਰਕੇ ਦੱਸੀ ਵੀ ਰਾਜੇ ਬਾਕੀ ਤੇ ਵਕਤੀ ਨੇ, ਚਾਰ ਦਿਨਾਂ ਦੀ ਖੇਡ ਹੈ। ਦੁੱਖ ਦੀ ਗੱਲ ਪਤਾ ਕੀ ਹੋਈ, ਜਿਨ੍ਹਾਂ ਨੇ ਲੁਕਾਈ ਨੂੰ ਦੱਸਿਆ ਵੀ ਰਾਜਾਨ ਰਾਜ, ਰਾਜਿਆਂ ਦਾ ਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਅੱਜ ਮੈਂ ਤਸਵੀਰਾਂ ਵੇਖਦਾ ਉਹਨਾਂ ਦੇ ਅਸਥਾਨ ਤੇ ਵੇਖਦਾ ਕਿ ਬਾਬਾ ਅਤਰ ਸਿੰਘ ਜੀ ਦੇ ਨਾਂ ਨਾਲ ਵੀ ਮਹਾਰਾਜ, ਬਾਬਾ ਅਤਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਦੁਨੀਆਂ ਨੂੰ ਦੱਸਿਆ ਵੀ ਰਾਜਿਆਂ ਦਾ ਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਅਸੀਂ ਨਿਆਂ ਨਹੀਂ ਕੀਤਾ ਉਹਨਾਂ ਦੇ ਨਾਲ। ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਕਦੀ ਇਹ ਬੋਲਦੇ ਨੇ ਨਾ ਬਾਬਾ ਅਤਰ ਸਿੰਘ ਜੀ ਮਹਾਰਾਜ, ਬਾਬਾ ਆਨੰਦ ਸਿੰਘ ਜੀ ਮਹਾਰਾਜ, ਖਿਮਾ ਕਰਿਓ, ਉਹ ਬੰਦਗੀ ਵਾਲੀਆਂ ਰੂਹਾਂ ਨੇ, ਕੌਮ ਨੂੰ ਮਾਣ ਹੈ ਉਹਨਾਂ ਦੇ ਉੱਤੇ, ਪਰ ਰਾਜਿਆਂ ਦੇ ਰਾਜਾ, ਮਹਾਰਾਜਿਆਂ ਦੇ ਮਹਾਰਾਜਾ ਇੱਕ ਹੀ ਨੇ, ਉਹ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਘੱਟੋ ਘੱਟ ਬਾਬਾ ਅਤਰ ਸਿੰਘ ਜੀ ਨੇ ਤਾਂ ਦੁਨੀਆਂ ਨੂੰ ਦੱਸ ਦਿੱਤਾ ਨਾ, ਵਕਤ ਦੇ ਰਾਜਿਆਂ ਨੂੰ ਵੀ ਦੱਸਿਆ ਵੀ ਆਹ ਰਾਜਿਆਂ ਦਾ ਰਾਜਾ ਹੈ। ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਰਾਜੇ ਤੋਂ ਵੱਡੇ ਮਹਾਰਾਜੇ ਹੋ। ਸਾਡਾ ਝਗੜਾ ਨਿਬੇੜਨਾ ਹੈ, ਮਿਲ ਰਾਜਨ ਰਾਮ ਨਵੇਰਾ, ਮੇਰੇ ਰਾਜੇ ਨੇ ਨਾ, ਮੇਰਾ ਰੱਬ ਰਾਜਾ, ਆਹ ਬਾਣੀ ਨਿਰੰਕਾਰ, ਇੱਥੇ ਆ, ਤੇਰੇ ਹਿਰਦੇ ਦੇ ਸਾਰੇ ਝਗੜੇ ਨਿਬੜ ਜਾਣਗੇ।
ਅਬ ਢੂੰਡਨ ਕਤਹੁ ਨਾ ਜਾਈ।
ਹੁਣ ਮੈਨੂੰ ਕਿਤੇ ਭਟਕਣ ਦੀ ਲੋੜ ਨਹੀਂ। ਜਿੰਨੀ ਦੇਰ ਰਾਜਾ ਨਹੀਂ ਸੀ ਨਾ ਮਿਲਿਆ, ਜਿੰਨੀ ਦੇਰ ਸ਼ਹਿਨਸ਼ਾਹ ਨਹੀਂ ਸੀ ਮਿਲਿਆ, ਸੀ ਕਰਿੰਦਿਆਂ ਕੋਲ ਤੁਰੇ ਫਿਰਦੇ, ਕਰਿੰਦਿਆਂ ਕੋਲ ਜਦੋਂ ਸ਼ਹਿਨਸ਼ਾਹ ਮਿਲ ਗਿਆ ਤੇ ਮੈਨੂੰ ਕੀ ਢੂੰਡਣ ਜਾਣ ਦੀ ਲੋੜ ਹੈ ਕਿਤੇ ਭਾਈ? ਗੁਰ ਮੇਰਾ ਸੰਗ ਸਦਾ ਹੈ ਨਾਲੇ, ਕਿਉਂ ਜਾਵਾਂ ਮੈਂ? ਆਬ ਢੂੰਡਣ ਕਤਹੁ ਨਾ ਜਾਈ, ਕਿਤੇ ਨਹੀਂ ਜਾਣ ਦੀ ਜ਼ਰੂਰਤ ਮੈਨੂੰ। ਮੈਂ ਜਿੱਥੇ ਬੈਠਾਂ ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤਾ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵੰਬਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ। ਮੈਂ ਕਿਉਂ ਢੂੰਡਣ ਜਾਵਾਂ? ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਜਿਹੜਾ ਭੰਗ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ। ਦੁਨੀਆਂ ਦੇ ਰਾਜੇ ਨਾਸ਼ ਹੋ ਜਾਣੇ, ਦੁਨੀਆਂ ਦੇ ਅਡੰਬਰੀ ਨਾਸ਼ ਹੋ ਜਾਣੇ, ਉਹ ਮੇਰੇ ਅੰਗ ਸੰਗ ਹੈ ਜਿਹੜਾ ਅਭੰਗੰ ਹੈ, ਭੰਗ ਨਹੀਂ ਹੋ ਰਿਹਾ। ਇਸ ਲਈ ਹੁਣ ਮੈਂ ਕਿਤੇ ਲੱਭਣ ਵਾਸਤੇ ਨਹੀਂ ਜਾਂਦਾ।
ਗੋਬਿੰਦ ਭੇਟੇ ਗੁਰ ਗੋਸਾਈ,
ਮੈਨੂੰ ਗੁਰ ਪਰਮੇਸ਼ਰ ਮਿਲ ਗਿਆ। ਗੁਰ ਪਰਮੇਸ਼ਰ ਗੋਸਾਈ, ਸਾਰੀ ਸ੍ਰਿਸ਼ਟੀ ਦਾ ਮਾਲਕ ਮਿਲ ਗਿਆ। ਇਸ ਵਾਸਤੇ ਮੈਂ ਕਿਉਂ ਜਾਵਾਂ ਹੁਣ ਦੁਨਿਆਵੀ ਲੋਕਾਂ ਦੇ ਕੋਲ? ਪਈ ਕਾਹੂ ਕੋ ਭਰੋਸੋ, ਜ਼ਮੀਨ ਕੋ ਜਮਾਨੇ ਵਿਖੈ, ਬੜੇ ਬੜੇ ਮਾਣ ਲੈ ਕੇ ਦੁਨੀਆ ਬੈਠੀ ਹੈ, ਜਾਇਦਾਦ ਸੰਪਤੀ ਦਾ ਗੁਮਾਨ। ਕਾਹੂ ਕੋ ਭਰੋਸੋ, ਜ਼ਮੀਨ ਕੋ ਜਮਾਨੇ ਵਿਖੈ, ਕਾਹੂ ਕੋ ਭਰੋਸੋ, ਜੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ, ਭਾਰੀ ਸ਼ਾਹ ਪਾਤਸ਼ਾਹ ਮੀਤ, ਮੇਰੀ ਬੜੀ ਸਰਕਾਰੇ ਦਰਬਾਰੇ ਅਪਰੋਚ ਹੈ। ਕਾਹੂ ਕੋ ਭਰੋਸੋ, ਕੁਟੰਬੀ ਕਰੇ ਕਾਜ ਪੈ, ਮੇਰਾ ਕੁਟੰਬ ਬੜਾ ਵੱਡਾ ਹੈ। ਕਾਹੂ ਕੋ ਭਰੋਸੋ, ਦੇਵ ਬਾਣੀ ਅਰ ਪਾਰਸੀ ਪੈ, ਮੇਰੇ ਕੋਲ ਗਿਆਨ ਬੜਾ, ਮੈਂ ਗ੍ਰੰਥ ਬੜੇ ਪੜ੍ਹੇ ਨੇ, ਇਹ ਵੀ ਬੜਾ ਗੁਮਾਨ ਲੈ ਕੇ ਦੁਨੀਆ ਬੈਠੀ ਹੈ। ਕਾਹੂ ਕੋ ਭਰੋਸੋ, ਸੰਤਗੀਰੀ ਕੀ ਮਿਜਾਜ ਪੈ, ਮੈਨੂੰ ਦੁਨੀਆ ਹੱਥ ਜੋੜ ਕੇ ਨਮਸਕਾਰ ਕਰਦੀ ਹੈ, ਮੈਂ ਤੇ ਸਾਧੂ ਸੰਤ ਬਣ ਗਿਆ, ਇਹ ਵੀ ਹੰਕਾਰ ਬੜਾ। ਤੇ ਜਿਨ੍ਹਾਂ ਨੂੰ ਰਾਜਾਨ ਰਾਜ ਮਿਲਿਆ ਉਹਨਾਂ ਨੇ ਦੁਹਾਈ ਦੇ ਕੇ ਕਿਹਾ ਸੀ, ਮੋਕੋ ਤੋ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਗੱਜ ਕੇ ਕਹੋ ਗੁਰੂ ਕੋ, ਤੁਹਾਡਾ ਭਰੋਸਾ ਪੱਕਾ ਹੋਵੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਾਲ ਕੋਲ, ਤੇ ਫਿਰ ਤੁਸੀਂ ਵੀ ਦਾਅਵੇ ਨਾਲ ਕਹੋ ਵੀ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ। ਮੋਕੋ ਤੋ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਮੈਂ ਦੁਨੀਆ ਦੀ ਟੇਕ ਛੱਡੀ, ਮੈਂ ਸਾਰੇ ਪਾਸੇ ਦੀ ਢੂੰਡ ਭਾਲ ਛੱਡ ਦਿੱਤੀ ਤੇ ਮੈਨੂੰ ਟਿਕਾਣਾ ਮਿਲ ਗਿਆ। ਅਬ ਢੂੰਡਤ ਕਤਹੁ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ। ਸ੍ਰਿਸ਼ਟੀ ਦਾ ਮਾਲਕ ਰਾਜਿਆਂ ਦਾ ਰਾਜਾ ਮੈਨੂੰ ਮਿਲ ਗਿਆ।
ਰਹਾਉ ਆਇਆ ਪ੍ਰਭ ਦਰਬਾਰਾ।
ਮੈਂ ਕਿਸੇ ਦੇ ਦਰਬਾਰ ਵਿੱਚ ਕਿਉਂ ਜਾਵਾਂ? ਬੜੇ ਬੜੇ ਲੋਕਾਂ ਨੇ ਆਪਣੀ ਚਾਰ ਬੰਦਿਆਂ ਦਾ ਇਕੱਠ ਕਰਕੇ ਦਰਬਾਰ ਬਣਾ ਦਿੱਤਾ। ਸਾਧ ਸੰਗਤ, ਮੈਂ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਸਥਾਨ ਵੇਖਿਆ, ਨਾ ਉੱਥੇ ਨਿਸ਼ਾਨ ਸਾਹਿਬ ਹੈ, ਨਾ ਕੋਈ ਗੁਰੂ ਦੀ ਮਰਿਆਦਾ ਹੈ। ਬਾਹਰ ਪੰਕਤੀ ਲਿਖ ਕੇ ਲਾਈ ਹੈ, ਡਿੱਠੇ ਸੱਭੇ ਥਾਂ ਨਹੀਂ ਤੁਦਜੇ ਆ। ਇੱਦਾਂ ਛਲਿਆ ਜਾ ਰਿਹਾ ਸਿੱਖਾਂ ਨੂੰ। ਹੁਣ ਇਹ ਪੰਕਤੀ ਢੁੱਕਦੀ ਹੈ ਵੀ ਇਹ ਮੇਰੇ ਗੁਰੂ ਦਾ ਸਥਾਨ ਹੈ, ਜਿਹਦੇ ਵਰਗਾ ਦੁਨੀਆਂ ਉੱਤੇ ਕੋਈ ਨਹੀਂ। ਪਰ ਜਿਨ੍ਹਾਂ ਨੇ ਸ਼ਰੀਕਾ ਪੈਦਾ ਕੀਤਾ ਉਹਨਾਂ ਨੂੰ ਲਾਗੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਲਾਲਾਂ ਦਾ ਸ਼ਹੀਦੀ ਸਥਾਨ ਨਹੀਂ ਲੱਭਿਆ ਵੀ ਇਹਦੇ ਵਰਗਾ ਦੁਨੀਆਂ 'ਤੇ ਕੋਈ ਸਥਾਨ ਨਹੀਂ। ਉਹਨਾਂ ਨੇ ਆਪਣੇ ਅੱਡੇ ਦੇ ਉੱਤੇ ਨਾਂ ਲਿਖ ਲਿਆ, ਡਿੱਠੇ ਸੱਭੇ ਥਾਂ ਨਹੀਂ ਤੁਰਜੇ ਆ। ਤੁਸੀਂ ਸੁਚੇਤ ਹੋਣਾ ਗੁਰਮੁਖੋ, ਲੇਬਲ ਲੱਗਿਆ ਡੁਪਲੀਕੇਟ ਮਾਲ ਤੁਹਾਡੇ ਕੋਲ ਬਹੁਤ ਆ ਰਿਹਾ। ਜਿਨ੍ਹਾਂ ਨੇ ਸਲਿੱਪ ਲਾਈ ਹੈ ਨਾ ਓਰੀਜਨਲ ਹੋਣ ਦੀ, ਉਹ ਬਹੁਤ ਤੁਹਾਡੇ ਕੋਲ ਆ ਰਹੇ ਨੇ ਭੇਸ ਬਣਾ ਬਣਾ ਕੇ। ਤੁਸੀਂ ਜਾਗਰੂਕ ਹੋਣਾ, ਸੁਚੇਤ ਹੋਣਾ ਅਤੇ ਦਾਅਵੇ ਨਾਲ ਕਹਿਣਾ, ਮੈਂ ਇੱਕੋ ਹੀ ਦਰਬਾਰ ਵੇਖਿਆ, ਆਇਆ ਪ੍ਰਭ ਦਰਬਾਰਾ। ਮੈਨੂੰ ਹੁਣ ਕਿਸੇ ਦੇ ਦਰਬਾਰ ਦੀ ਲੋੜ ਨਹੀਂ, ਮੈਨੂੰ ਸ਼ਹਿਨਸ਼ਾਹ ਦਾ ਦਰਬਾਰ ਮਿਲ ਗਿਆ।
ਤਾਂ ਸਗਲੀ ਮਿਟੀ ਪੁਕਾਰਾ।
ਹੁਣ ਪੁਕਾਰਾਂ ਕਰਨ ਦੀ ਲੋੜ ਹੀ ਕਿਸੇ ਕੋਲ ਨਹੀਂ ਰਹੀ। ਮੇਰਾ ਸਾਹਿਬ ਮੇਰੇ ਅੰਦਰ ਦੀ ਵੇਦਨਾ ਨੂੰ ਸਮਝ ਰਿਹਾ ਹੈ।
ਲੱਭਦੇ ਆਪਣੀ ਪਾਈ।
ਜੋ ਮੇਰੀ ਲੋਚਾ ਸੀ, ਜੋ ਮੇਰੀ ਚਾਹਤ ਸੀ, ਜੋ ਮੇਰੀ ਆਸ ਸੀ, ਉਹ ਮੇਰੀ ਪੂਰੀ ਹੋ ਗਈ।
ਤਾਂ ਕੱਤ ਆਵੈ ਕੱਤ ਜਾਈ।
ਇਸ ਲਬਦ ਨੇ ਕੀ ਕੀਤਾ? ਜਦੋਂ ਮੈਨੂੰ ਪ੍ਰਾਪਤ ਹੋਈ, ਮੇਰਾ ਆਉਣਾ ਜਾਣਾ ਮਿਟ ਗਿਆ, ਜੰਮਣ ਮਰਨਾ ਮਿਟ ਗਿਆ। ਕਾਲੇ ਕਾ ਕਿਸ਼ਨ ਵਸਾਏ। ਹੁਣ ਕਾਲ ਦਾ ਵਸ ਨਹੀਂ ਮੇਰੇ ਉੱਤੇ ਚੱਲਦਾ। ਆਉਣ ਜਾਣ ਦੇ ਗੇੜੇ ਸਾਹਿਬ ਨੇ ਮਿਟਾ ਦਿੱਤੇ।
ਤਹ ਸਾਚ ਨਿਆਏ ਨਿਬੇਰਾ।
ਯਾਦ ਰੱਖਣਾ, ਸੱਚੇ ਦੇ ਦਰਬਾਰ ਵਿੱਚ ਜੇ ਜਾਣਾ ਹੈ ਨਾ, ਦੁਨੀਆਂ ਦੇ ਦਰਬਾਰਾਂ ਵਿੱਚ ਜਾਵਾਂਗੇ, ਉਹਨਾਂ ਨੇ ਤੁਹਾਡੇ ਕਿਸੇ ਗੁਣ ਔਗਣ ਦੀ ਗੱਲ ਨਹੀਂ ਕਰਨੀ। ਸਾਰਿਆਂ ਨੂੰ ਅਸੀਸਾਂ ਦੇ ਕੇ ਤੋਰੀ ਜਾਣਾ ਵੀ ਗਾਹਕ ਨਾ ਟੁੱਟ ਜਾਣ। ਮੇਰੇ ਸਾਹਿਬ ਦੇ ਦਰਬਾਰ ਅੰਦਰ ਤੇ ਸੱਚ ਦਾ ਨਿਬੇੜਾ ਹੈ, ਉੱਥੇ ਸੱਚੋ ਹੀ ਸੱਚ ਨਿਬੜੈ। ਕਿਸੇ ਦੀ ਕੋਈ ਅਹਿਮੀਅਤ ਨਹੀਂ ਵੀ ਇਹਦੀ ਪਦਵੀ ਵੱਡੀ ਹੈ, ਇਹ ਸਨਮਾਨ ਦੇ ਯੋਗ ਹੈ। ਕਰਤੇ ਦੇ ਦਰਬਾਰ ਦੇ ਅੰਦਰ ਸਾਚ ਨਿਆਏ ਨਿਬੇਰਾ, ਤੈ ਸਾਚ ਨਿਆਏ ਨਿਬੇਰਾ, ਉੱਥੇ ਤੇ ਸੱਚ ਦਾ ਨਿਆਂ ਨਿਬੜਦਾ ਹੈ।
ਊਹਾ ਸਮ ਠਾਕੁਰ ਸਮ ਚੇਰਾ।
ਭਾਵੇਂ ਮਾਲਕ ਆਵੇ ਤੇ ਭਾਵੇਂ ਨੌਕਰ ਆਵੇ, ਸਮ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ, ਤੇ ਮਾਲਕ ਦੇ ਕੋਲ ਨੌਕਰੀ ਕਰਨ ਵਾਲਾ। ਇਹ ਨਹੀਂ ਵੀ ਮਾਲਕ ਨੂੰ ਆਦਰ ਦੇਣਾ ਵੀ ਇਹ ਵੱਡਾ ਹੈ ਤੇ ਜਿਹੜਾ ਨੌਕਰ ਆ ਉਹਨੂੰ ਪਿੱਛੇ ਬਿਠਾਉਣਾ। ਮੈਂ ਉਸ ਰਾਜੇ ਦੇ ਦਰਬਾਰ ਵਿੱਚ ਜੁੜਿਆ ਜਿੱਥੇ ਸਿਫਾਰਿਸ਼ ਨਹੀਂ ਚੱਲਦੀ। ਦੁਨਿਆਵੀ ਰਾਜਿਆਂ ਦੇ ਦਰਬਾਰਾਂ 'ਚ ਬੰਦੇ ਵੇਖੇ ਜਾਂਦੇ, ਪਦਵੀਆਂ ਵੇਖੀਆਂ ਜਾਂਦੀਆਂ, ਧਨ ਦੌਲਤ ਸ਼ੋਹਰਤ ਸਰਮਾਇਆ ਵੇਖਿਆ ਜਾਂਦਾ। ਪਰ ਮੈਂ ਉਸ ਰਾਜੇ ਦੇ ਦਰਬਾਰ ਵਿੱਚ ਜੁੜਿਆ ਜਿੱਥੇ ਸਮ ਠਾਕੁਰ ਸਮ ਚੇਰਾ, ਜਿੱਥੇ ਨੌਕਰ ਦੇ ਨਾਲ ਵੀ ਉਹੀ ਨਿਆਂ ਹੈ, ਜਿੱਥੇ ਮਾਲਕ ਦੇ ਨਾਲ ਵੀ ਉਹੀ ਨਿਆਂ ਹੈ। ਜੀ ਤੇਰੇ ਘਰ ਸਦਾ ਸਦਾ ਹੈ ਨਿਆਂ, ਜਿਸ ਨਿਆਂ ਵਿੱਚ ਅੰਤਰ ਨਹੀਂ।
ਅੰਤਰ ਜਾਮੀ ਜਾਣੈ।
ਮੇਰਾ ਸਾਹਿਬ ਸਾਰੀਆਂ ਦਿਲ ਦੀਆਂ ਜਾਣਦਾ ਹੈ।
ਬਿਨ ਬੋਲ ਤੇ ਆਪ ਪਛਾਨੈ।
ਬਿਨਾਂ ਬੋਲਣ ਤੋਂ ਆਪ ਸਭ ਚੀਨ ਰਿਹਾ ਹੈ।
ਸਰਬ ਥਾਨਕੋ ਰਾਜਾ।
ਉਹ ਕੱਲਾ ਇੱਕ ਖਿੱਤੇ ਦਾ ਰਾਜਾ ਨਹੀਂ ਹੈ, ਬੰਦਿਆਂ ਦੇ ਰਾਜ ਦੀ ਹੱਦ ਹੋਵੇਗੀ, ਉਹ ਤੇ ਸਰਬ ਥਾਨ ਦਾ ਰਾਜਾ ਹੈ।
ਕਹੇ ਅਨਹਦ ਸਭ ਦੇ ਰਾਜਾ।
ਉਹਦੀ ਰਹਿਮਤ ਦੇ ਸਦਕਾ ਹੀ ਅਨਾਹਦ, ਜਿਸ ਸ਼ਬਦ ਦੀ ਕੋਈ ਸੀਮਾ ਨਹੀਂ, ਉਹ ਅੰਦਰ ਗੂੰਜਦਾ ਹੈ।
ਇਸ ਪਹਿ ਕਿਆ ਚਤੁਰਾਈ।
ਇੱਕ ਚੇਤੇ ਚ ਰੱਖਿਓ, ਪ੍ਰਿਥੀ ਚੰਦ ਵਾਂਗ ਉੱਥੇ ਚਤੁਰਾਈ ਨਹੀਂ ਚੱਲਦੀ। ਜਿਵੇਂ ਪ੍ਰਿਥੀ ਚੰਦ ਚਤੁਰਾਈ ਕਰਕੇ ਪਦਵੀ ਲੈਣੀ ਚਾਹੁੰਦਾ ਸੀ ਨਾ, ਤਿਸ ਪੈ ਕਿਆ ਚਤੁਰਾਈ, ਉੱਥੇ ਕੋਈ ਚਤੁਰਾਈ ਨਹੀਂ ਚੱਲਦੀ।
ਮਿਲ ਨਾਨਕ ਆਪ ਗਵਾਈ।
ਭਾਈ ਮਿਲ ਕੇ ਆਪਣਾ ਆਪ ਗਵਾਉਣਾ ਪੈਂਦਾ, ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤੁਰਾਈ। ਉਸ ਸੱਚੇ ਦੇ ਦਰਬਾਰ ਦਾ ਇਹ ਨਿਆਂ ਹੈ, ਕੋਈ ਪਦਵੀ ਨਹੀਂ ਵੇਖਣੀ, ਕੋਈ ਊਚ ਨੀਚ ਨਹੀਂ ਵੇਖਣੀ। ਉਹਦੇ ਦਰ ਤੇ ਆ, ਤੇਰੇ ਝਗੜੇ ਮੁੱਕ ਜਾਣਗੇ, ਤੇਰੀ ਜ਼ਿੰਦਗੀ 'ਚ ਸਹਿਜ ਤੇ ਸ਼ਾਂਤੀ ਆਏਗੀ। ਆਓ ਸ਼ਬਦ ਦੀਆਂ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੋ।
ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ।
तिस पै क्या चतुराई, मिल नानक आप गवाई। वाहे गुरु जी का खालसा, वाहे गुरु जी की फतेह।